નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਸਾਂਝੇ ਤੌਰ ਤੇ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਟੈਂਡੈਂਟਾਂ ਦੀ ਇਕ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਆਧਾਰਿਤ ਹੱਲਾਂ ਲਈ ਇਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਏ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਏ ਤੇ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿਚ 9ਵੀਂ ਤੋਂ 12ਵੀਂ ਜਮਾਤ ਵਿਚ ਪੜ ਰਹੇ ਅੰਤਯੋਤਿਆ ਅੰਨ ਯੋਜਨਾ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਕੂਲ ਫੀਸਾਂ ਦੀ ਪੂਰੀ ਮੁਆਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਵਿਕਟੋਰੀਆ ਦੇ ਸਰਕਾਰੀ ਹਾਊਸ ਵਿਖੇ ਤੀਜੇ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਇਕ ਸਾਂਝਾ ਬਿਆਨ ਜਾਰੀ ਕੀਤਾ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿਚ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਭਾਈਵਾਲੀ ਭਵਿੱਖ ਲਈ ਬਣਾਈ ਗਈ ਇਕ ਮਜ਼ਬੂਤ ਅਤੇ ਸਥਾਈ ਭਾਈਵਾਲੀ ਏ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਡੂੰਘੇ ਆਪਸੀ ਵਿਸ਼ਵਾਸ ਤੇ ਆਧਾਰਿਤ ਇਕ ਨਵੇਂ ਅਤੇ ਵਿਆਪਕ ਪੜਾਅ ਵਿਚ ਦਾਖਲ ਹੋ ਗਏ ਨੇ।
ਭਾਰਤ ਔਰ ਆਸਟ੍ਰੇਲੀਆ ਦੋ ਵਾਇਬ੍ਰੈਂਟ ਡੈਮੋਕ੍ਰੇਸੀਜ਼ ਹੈ, ਦੋ ਮਲਟੀ ਕਲਚਰਲ ਸੋਸਾਇਟੀਜ਼ ਹੈ ਔਰ ਦੋ ਮਹੱਤਵਪੂਰਨ ਓਸ਼ਨ ਪਾਵਰਸ ਹੈ। ਹਮਾਰੀ ਇਹ ਸਮਾਨਤਾਏ ਔਰ ਹਮਾਰਾ ਕਾਮਨ ਵਰਲਡ ਵਿਊ ਹਮੇ ਗਹਿਰੇ ਆਪਸੀ ਵਿਸ਼ਵਾਸ ਕੇ ਸਾਥ ਨਿਰੰਤਰ ਆਗੇ ਬਢਨੇ ਕੀ ਪ੍ਰੇਰਣਾ ਦੇਤੇ ਹੈ। ਆਜ ਤੀਸਰੀ ਐਨੁਅਲ ਸਮਿਟ ਸੇ ਹਮਾਰੇ ਸਹਿਯੋਗ ਮੈਂ ਕਈ ਨਏ ਆਯਾਮ ਜੁੜੇ ਹੈ।
ਸੰਮੇਲਨ ਦੀਆਂ ਮੁੱਖ ਪ੍ਰਾਪਤੀਆਂ ਵਿਚ ਆਰਥਿਕ ਤੇ ਵਪਾਰਕ ਸਹਿਯੋਗ ਨੂੰ ਨਵਾਂ ਹੁਲਾਰਾ ਦੇਣਾ ਸ਼ਾਮਿਲ ਏ। 2022 ਦੇ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ਦੀ ਸਫਲਤਾ ਦੇ ਆਧਾਰ ਤੇ ਦੋਵੇਂ ਦੇਸ਼ ਇਕ ਸੰਤੁਲਿਤ ਦੇਸ਼ਪੂਰਨ ਤੇ ਆਪਸੀ ਤੌਰ ਤੇ ਲਾਭਦਾਇਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਇਕ ਦਵੱਲੇ ਨਿਵੇਸ਼ ਸੰਧੀ ਨੂੰ ਤੇਜ਼ੀ ਨਾਲ ਅੰਤਮ ਰੂਪ ਦੇਣ ਲਈ ਸਹਿਮਤ ਹੋਏ।
ਸੀਕਾ ਪਰ ਤੇਜ਼ੀ ਸੇ ਕਾਮ ਕਰਨੇ ਕਾ ਨਿਰਣੈ ਲਿਆ ਹੈ ਜੋ ਦੋਨੋਂ ਦੇਸ਼ੋਂ ਕੇ ਲਈ ਬੈਲੈਂਸ ਐਂਬੀਸ਼ੀਅਸ। ਹਮ ਬਾਇਲੇਟਰਲ ਇਨਵੈਸਟਮੈਂਟ ਟ੍ਰੀਟੀ ਪਰ ਵੀ ਤੇਜ਼ੀ ਸੇ ਆਗੇ ਬੜੇਂਗੇ। ਹਮਾਰੀ ਰਿਨਿਊਏਬਲ ਐਨਰਜੀ ਪਾਰਟਨਰਸ਼ਿਪ, ਕਲੀਨ ਐਨਰਜੀ ਔਰ ਕਲਾਈਮੇਟ ਐਕਸ਼ਨ ਮੈਂ ਹਮਾਰੇ ਪ੍ਰਯਾਸੋਂ ਕੋ ਸਾਕਾਰ ਰੂਪ ਦੇ ਰਹੀ ਹੈ। ਇਸਕੇ ਤਹਿਤ ਹਮ ਇਨਵੈਸਟਮੈਂਟ, ਟੈਕਨੋਲੋਜੀ ਟ੍ਰਾਂਸਫਰ ਔਰ ਇੰਡਸਟਰੀ ਟੂ ਇੰਡਸਟਰੀ ਕੋਲਾਬੋਰੇਸ਼ਨ ਪਰ ਵਿਸ਼ੇਸ਼ ਬਲ ਦੇ ਰਹੇ ਹੈ।
ਊਰਜਾ ਸੁਰੱਖਿਆ ਦੇ ਖੇਤਰ ਵਿਚ ਇਕ ਵੱਡੀ ਪ੍ਰਾਪਤੀ ਵਿਚ ਭਾਰਤ ਨੂੰ ਲੰਮੇ ਸਮੇਂ ਲਈ ਆਸਟ੍ਰੇਲੀਆ ਯੂਰੇਨੀਅਮ ਸਪਲਾਈ ਲਈ ਰਾਹ ਪੱਧਰਾ ਕਰਨ ਲਈ ਇਕ ਮਹੱਤਵਪੂਰਨ ਸਮਝੌਤੇ ਦੇ ਦਸਤਖਤ ਕੀਤੇ ਗਏ ਜੋ ਭਾਰਤ ਦੇ ਸਾਫ਼ ਸੁਥਰੀ ਊਰਜਾ ਟੀਚਿਆਂ ਨੂੰ ਹੋਰ ਹੁਲਾਰਾ ਪ੍ਰਦਾਨ ਕਰਦਾ ਹੈ। ਇਹ ਦੋਵਾਂ ਦੇਸ਼ਾਂ ਦੀ ਸਫਲ ਨਵਿਆਉਣਯੋਗ ਊਰਜਾ ਭਾਈਵਾਲੀ ਨੂੰ ਪੂਰਾ ਕਰਦਾ ਹੈ ਜਿਸ ਵਿਚ ਔਰਤਾਂ ਤੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਗੁਜਰਾਤ ਵਿਚ ਸਾਂਝੇ ਰੂਪ ਵਿਚ ਊਰਜਾ ਸਿਖਲਾਈ ਅਕੈਡਮੀ ਦੀ ਸਾਂਝੀ ਸਥਾਪਨਾ ਏ। ਭਾਰਤ ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਵਾਂ ਨੇਤਾਵਾਂ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਇਕ ਸਾਂਝਾ ਐਲਾਨਨਾਮਾ ਜਾਰੀ ਕੀਤਾ। ਇਸ ਵਿਚ ਇਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਦੀ ਸ਼ੁਰੂਆਤ ਅਤੇ ਸਟਾਰਟਅਪਸ ਤੇ ਸਨਅਤਾਂ ਨੂੰ ਜੋੜਨ ਲਈ ਇਕ ਨਵੀਨਤਾਕਾਰੀ ਰੱਖਿਆ ਨਵੀਨਤਾ ਕੋਰੀਡੋਰ ਦੀ ਸ਼ੁਰੂਆਤ ਸ਼ਾਮਲ ਏ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਸਬੰਧ ਕਦੀ ਵੀ ਇੰਨੇ ਮਹੱਤਵਪੂਰਨ, ਗਤੀਸ਼ੀਲ ਅਤੇ ਵਿਆਪਕ ਨਹੀਂ ਰਹੇ। ਭਾਰਤ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਦੋਵਾਂ ਨੇਤਾਵਾਂ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਸਾਲਾਨਾ ਰੱਖਿਆ ਮੰਤਰੀਆਂ ਦੀ ਗੱਲਬਾਤ ਨੂੰ ਸੰਸਥਾਗਤ ਬਣਾਇਆ ਤੇ ਇਕ ਸਾਂਝਾ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਸ਼ੁਰੂ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਟੈਂਡਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਜੰਮੂ ਕਸ਼ਮੀਰ, ਪੰਜਾਬ, ਉਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਉੱਤਰ ਪੂਰਬੀ ਰਾਜਾਂ ਸਮੇਤ ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਸੁਪਰੀਟੈਂਡ ਇਸ ਕਾਨਫਰੰਸ ਵਿਚ ਹਿੱਸਾ ਲੈਣਗੇ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਕਾਨਫਰੰਸ ਵਿਚ ਸ਼ਾਮਲ ਹੋਣਗੇ। ਕਾਨਫਰੰਸ ਦਾ ਉਦੇਸ਼ ਕਮਜ਼ੋਰ ਸਰਹੱਦੀ ਖੇਤਰਾਂ ਵਿਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਕੇ ਅਤੇ ਲਾਗੂ ਕਰਨ ਨੂੰ ਬਿਹਤਰ ਬਣਾਉਣ ਲਈ ਉਪਾਵਾਂ ਦੀ ਪਛਾਣ ਕਰਦਿਆਂ ਦੇਸ਼ ਦੇ ਸਰਹੱਦੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਮੀਟਿੰਗ ਕੇਂਦਰ ਵੱਲੋਂ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਤੇਜ਼ ਮੁਹਿੰਮ ਦਰਮਿਆਨ ਮਹੱਤਵਪੂਰਨ ਮੰਨੀ ਜਾ ਰਹੀ ਏ, ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸਥਿਤ ਜ਼ਿਲ੍ਹਿਆਂ ਦੀ ਆਬਾਦੀ ਸੰਰਚਨਾ ਨੂੰ ਬਦਲਣ ਦੀ ਇਕ ਸੰਗਠਿਤ ਕੋਸ਼ਿਸ਼ ਕਰ ਰਹੀ ਏ। ਘੁਸਪੈਠ ਤੋਂ ਇਲਾਵਾ ਗੈਰ ਕਾਨੂੰਨੀ ਪ੍ਰਵਾਸ ਅਤੇ ਆਬਾਦੀ ਤਬਦੀਲੀਆਂ, ਸਰਹੱਦੀ ਸੁਰੱਖਿਆ, ਡਰੋਨ ਖਤਰਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਚਰਚਾ ਕੀਤੇ ਜਾਣ ਦੀ ਉਮੀਦ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ AI ਤੇ ਆਧਾਰਿਤ ਹਲਾਂ ਲਈ ਇਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਏ। ਅੱਜ ਨਵੀਂ ਦਿੱਲੀ ਵਿਚ ਭਾਰਤੀ ਸਨਅਤਾਂ ਦੇ ਸੰਘ CCI ਦੇ ਗਲੋਬਲ ਕੰਪੀਟੈਂਸ ਸੈਟਰਸ ਬਿਜ਼ਨਸ ਸਮਿਟ 2026 ਦੇ ਉਦਘਾਟਨੀ ਸੈਸ਼ਨ ਵਿਚ ਬੋਲਦਿਆਂ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਸ਼ੁਰੂ ਤੋਂ ਹੀ AI ਨੂੰ ਸਕਾਰਾਤਮਕ ਤੌਰ ਤੇ ਦੇਖਦੀ ਰਹੀ ਏ। ਉਨਾਂ ਕਿਹਾ ਕਿ AI ਦੀ ਵਰਤੋਂ ਕਰਦੇ ਹੋਏ ਵੱਖ ਵੱਖ ਖੇਤਰਾਂ ਵਿਚ ਉਤਪਾਦਕਤਾ, ਕੁਸ਼ਲਤਾ ਤੇ ਪ੍ਰਭਾਵਸ਼ੀਲਤਾ ਵਧਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ। ਸ੍ਰੀ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਇਸ ਗੱਲ ਤੇ ਕੰਮ ਕਰ ਰਹੀ ਏ ਕਿ ਭਾਰਤ AI ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਅਪਣਾ ਸਕਦਾ ਤੇ ਆਲਮੀ AI ਈਕੋਸਿਸਟਮ ਵਿਚ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਤੇ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਡਾ. ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਭਾਰਤ ਇਸ ਸਮੇਂ ਕਰੀਬ ਅੱਧੇ ਗਲੋਬਲ ਕੰਪੀਟੈਂਸ ਸੈਂਟਰਾਂ ਦੀ ਮੇਜ਼ਬਾਨੀ ਕਰਦਾ ਹੈ। ਉਨਾਂ ਕਿਹਾ ਕਿ ਇਹ ਪ੍ਰਾਪਤੀ ਲੋਕਾਂ ਦੇ ਯਤਨਾਂ ਰਾਹੀਂ ਹਾਸਲ ਕੀਤੀ ਗਈ ਏ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਏ। ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਟਰਾਂਸਪੋਰਟ ਸਕੱਤਰ ਵੀ ਉਮਾ ਸ਼ੰਕਰ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੇ ਸਰਕੁਲੈਰਿਟੀ, ਆਵਾਜਾਈ, ਸ਼ਹਿਰੀ ਬੁਨਿਆਦੀ ਢਾਂਚਾ, ਨਿਰੰਤਰ ਰਹਿਣਯੋਗ ਵਿਕਾਸ ਦੇ ਮੁੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸੇ ਤਰ੍ਹਾਂ ਇਨ੍ਹਾਂ ਅਧਿਕਾਰੀਆਂ ਦੇ ਸਹਿਯੋਗ ਨਾਲ ਟਰਾਂਸਪੋਰਟ ਖੇਤਰ ਵਿਚ ਸਭ ਤੋਂ ਵਧੀਆ ਢੰਗ ਤਰੀਕਿਆਂ ਤੇ ਆਵਾਜਾਈ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਦੌਰਾਨ ਨਾਗਪੁਰ ਸ਼ਹਿਰ ਵਿਚ ਇਸ ਮਹੀਨੇ ਦੀ 11 ਤੇ 12 ਤਰੀਕ ਨੂੰ ਹੋਣ ਵਾਲੀ ਬ੍ਰਿਕਸ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਮੀਟਿੰਗ ਭਾਰਤ ਦੇ ਬ੍ਰਿਕਸ ਪ੍ਰਧਾਨਗੀ ਵਿਸ਼ੇ ਲਚਕੀਲਾਪਣ, ਨਵੀਨਤਾ, ਸਹਿਯੋਗ ਤੇ ਸਥਿਰਤਾ ਲਈ ਨਿਰਮਾਣ ਦੇ ਤਹਿਤ ਬੁਲਾਈ ਜਾਏਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇਸ ਮਹੀਨੇ ਦੀ 11 ਤਰੀਕ ਨੂੰ ਬ੍ਰਿਕਸ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿਚ ਹੋਰ ਮੈਂਬਰ ਦੇਸ਼ਾਂ ਦੇ ਮੰਤਰੀ ਹਿੱਸਾ ਲੈਣਗੇ। ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪਮਿਸ਼ਨ ਤਹਿਤ ਹੁਣ ਤੱਕ ਦੇਸ਼ ਭਰ ਵਿਚ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ ਦੀ ਹਮਾਇਤ ਕੀਤੀ ਏ। ਇਹ ਮਿਸ਼ਨ 2014-15 ਵਿਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜੋ ਕਿ ਦੇਸ਼ ਵਿਚ ਖੇਤੀਬਾੜੀ ਉਤਪਾਦਕਤਾ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਏ। ਇਸ ਵਿਚ ਫਸਲ ਉਤਪਾਦਨ ਚੱਕਰ ਵਿਚ ਖੇਤੀਬਾੜੀ ਕਾਰਜਾਂ ਲਈ ਮਸ਼ੀਨਾਂ, ਉਪਕਰਨਾਂ ਅਤੇ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਸ਼ਾਮਲ ਏ। ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਕਠੁਆ ਜ਼ਿਲ੍ਹੇ ਵਿਚ ਇਕ ਦਹਿਸ਼ਤਗਰਦ ਟਿਕਾਣੇ ਦਾ ਪਰਦਾ ਫਾਸ਼ ਕੀਤਾ ਅਤੇ 2 ਹਥਗੋਲੇ ਬਰਾਮਦ ਕੀਤੇ। ਸਾਡੇ ਪੱਤਰਕਾਰ ਨੇ ਦਸਿਆ ਕਿ ਜ਼ਿਲ੍ਹੇ ਦੇ ਬਿੱਲਾਵਰ ਖੇਤਰ ਦੇ ਉਪਰਲੇ ਹਿੱਸੇ ਵਿਚ ਸਥਿਤ ਇਸ ਟਿਕਾਣੇ ਦਾ ਪਤਾ ਓਵਰਗਰਾਊਂਡ ਵਰਕਰ ਹਾਜੀ ਲਤੀਫ਼ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਲਾਇਆ ਗਿਆ। ਰਬਾਗਾ ਤੇ ਰਹਿਣ ਵਾਲੇ ਲਤੀਫ਼ ਨੂੰ 2 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੇ ਪਿਛਲੇ ਕਈ ਸਾਲਾਂ ਤੋਂ ਸਰਹੱਦ ਪਾਰ ਇਕ ਦਰਜਨ ਤੋਂ ਵੱਧ ਦਹਿਸ਼ਤਗਰਦਾਂ ਨੂੰ ਘੁਸਪੈਠ ਕਰਨ ਵਿਚ ਮਦਦ ਕਰਨ ਦਾ ਇਲਜ਼ਾਮ ਏ। ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿਚ 9ਵੀਂ ਤੋਂ 12ਵੀਂ ਜਮਾਤ ਵਿਚ ਪੜ ਰਹੇ ਅੰਤੋਦਯ ਅਨਯੋਜਨਾ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਕੂਲ ਫੀਸਾਂ ਦੀ ਪੂਰੀ ਮਾਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਏ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਇਕ ਆਦੇਸ਼ ਵਿਚ ਕਿਹਾ ਗਿਆ ਕਿ ਇਹ ਫੈਸਲਾ ਤੁਰੰਤ ਲਾਗੂ ਕੀਤਾ ਜਾਏਗਾ। ਇਸ ਦਾ ਉਦੇਸ਼ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਤੇ ਮਾਲੀ ਬੋਝ ਨੂੰ ਘਟਾਉਣਾ ਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਿਤ ਕਰਨਾ ਹੈ। ਫੀਸ ਮਾਫ਼ੀ ਅੰਤਯੋਦਯ ਅੰਨ ਯੋਜਨਾ ਪਰਿਵਾਰਾਂ ਦੇ ਉਨ੍ਹਾਂ ਵਿਦਿਆਰਥੀਆਂ ਲਈ ਉਪਲਬਧ ਹੋਏਗੀ ਜਿਨ੍ਹਾਂ ਕੋਲ ਇਕ ਵੈਧ ਅੰਤਯੋਦਯ ਅੰਨ ਯੋਜਨਾ ਰਾਸ਼ਨ ਕਾਰਡ ਜਾਂ ਯੋਗਤਾ ਸਾਬਤ ਕਰਨ ਵਾਲਾ ਸਰਕਾਰ ਵੱਲੋਂ ਨਿਰਧਾਰਿਤ ਕੋਈ ਹੋਰ ਦਸਤਾਵੇਜ਼ ਏ। ਇਹ ਛੋਟ ਸਰਕਾਰੀ ਸਕੂਲਾਂ ਵੱਲੋਂ ਲਈਆਂ ਗਈਆਂ ਸਾਰੀਆਂ ਫੀਸਾਂ ਨੂੰ ਕਵਰ ਕਰਦੀ ਏ। ਆਖਿਰ ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਾਂਝੇ ਤੌਰ ਤੇ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਆਧਾਰਿਤ ਹਲਾਂ ਲਈ ਕਾਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਏ ਤੇ ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।